ਲਓ ਜੀ, ਬੈਠਿਆਂ ਅਤੇ ਖੜਿਆਂ ਨੂੰ, ਅਨਪੜ੍ਹਾਂ ਅਤੇ ਪੜ੍ਹਿਆਂ ਨੂੰ, ਵਿਆਹਿਆਂ ਅਤੇ ਛੜਿਆਂ ਨੂੰ, ਚਾਚੀਆਂ ਅਤੇ ਤਾਈਆਂ ਨੂੰ, ਭੈਣਾਂ ਅਤੇ ਭਾਈਆਂ ਨੂੰ, ਬੰਟੀਆਂ ਅਤੇ ਸ਼ੰਟੀਆਂ ਨੂੰ, ਅੰਕਲਾਂ ਅਤੇ ਆਂਟੀਆਂ ਨੂੰ, ਇਮਾਨਦਾਰਾਂ ਅਤੇ ਰਿਸ਼ਵਤਖੋਰਾਂ ਨੂੰ, ਪੁਲਿਸੀਆਂ ਅਤੇ ਚੋਰਾਂ ਨੂੰ, ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਨੂੰ, ਰੇਹੜੀ ਵਾਲਿਆਂ ਅਤੇ ਦੁਕਾਨਦਾਰਾਂ ਨੂੰ, ਮੁੰਡਿਆਂ ਅਤੇ ਕੁੜੀਆਂ ਨੂੰ, ਬਜ਼ੁਰਗਾਂ ਅਤੇ ਬੁੜੀਆਂ ਨੂੰ, ਹਰੇਕ ਪਾਰਟੀ ਦੇ ਸਪੋਟਰਾਂ ਨੂੰ, ਉਮੀਦਵਾਰਾਂ ਅਤੇ ਵੋਟਰਾਂ ਨੂੰ, ਨੂੰਹਾਂ ਅਤੇ ਸੱਸਾਂ ਨੂੰ, ਵਿਚਾਰੀਆਂ ਰੋਡਵੇਜ਼ ਦੀਆਂ ਬੱਸਾਂ ਨੂੰ, ਮਰੀਜ਼ਾਂ ਅਤੇ ਡਾਕਟਰਾਂ ਨੂੰ, ਟੈਂਕੀਆਂ 'ਤੇ ਚੜ੍ਹੇ ਮਾਸਟਰਾਂ ਨੂੰ, ਸਵਿੱਚ ਆਫ ਜਾਂ ਔਨ ਮੋਬਾਈਲ ਫੋਨਾਂ ਨੂੰ, ਉਹਨਾਂ 'ਤੇ ਲੱਗੀਆਂ ਸਾਰੀਆਂ ਰਿੰਗਟੋਨਾਂ ਨੂੰ, ਟੋਲ ਟੈਕਸ ਵਾਲੀਆਂ ਸੜਕਾਂ ਨੂੰ, ਗੀਤਾਂ 'ਚ ਜੱਟਾਂ ਦੀਆਂ ਵੜਕਾਂ ਨੂੰ, ਲੰਬੇ ਲੰਬੇ ਬਿਜਲੀ ਦੇ ਕੱਟਾਂ ਨੂੰ, ਧਰਨਿਆਂ 'ਤੇ ਬੈਠੇ ਜੱਟਾਂ ਨੂੰ, ਸਭ ਦੇ ਸਹੁਰਿਆਂ 'ਤੇ ਪੇਕਿਆਂ ਨੂੰ, ਪੈਰ ਪੈਰ 'ਤੇ ਖੁੱਲ੍ਹੇ ਠੇਕਿਆਂ ਨੂੰ, ਸੋਫੀਆਂ 'ਤੇ ਸ਼ਰਾਬੀਆਂ ਨੂੰ, ਮੁੱਕਦੀ ਗੱਲ ਹੈ ਜੀ, ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਨੂੰ, ਖੁੱਲ੍ਹ ਕੇ ਹਸਾਉਣ ਲਈ, ਢਿੱਡੀ ਪੀੜਾਂ ਪਾਉਣ ਲਈ, ਟੈਨਸ਼ਨਾਂ ਭਜਾਉਣ ਲਈ ਅਤੇ ਸੱਚੀਆਂ ਸੁਣਾਉਣ ਲਈ ਲੈ ਕੇ ਤੁਹਾਡੇ ਇੰਟਰਟੇਨਮੈਂਟ ਦਾ ਸਾਰਾ ਸਮਾਨ ਇੱਕ ਵਾਰੀ ਫੇਰ ਹਾਜ਼ਰ ਹੈ ਤੁਹਾਡਾ ਆਪਣਾ
ਭਗਵੰਤ ਮਾਨ।
ਉਹ ਹੈ ਵਪਾਰੀ ਸੱਚ ਦਾ, ਉਹ ਤੂੰ ਨੀ ਕੋਈ ਬਚਦਾ, ਉਹ ਤੀਰ ਮਾਰਦਾ ਕੱਸ ਕੇ, ਤੇ ਲੋਕੀ ਸੁਣਦੇ ਹੱਸ ਕੇ, ਬੋਲਣ ਦਾ ਵੱਖ ਸਟਾਈਲ ਤੇ ਡਿੰਪਲ ਵਾਲੀ ਸਮਾਈਲ, ਸਭਨਾਂ ਦੇ ਮਨ ਨੂੰ ਭਾ ਗਿਆ, ਲੋ ਜੁਗ ਨੂੰ ਸਾਡਾ ਆ ਗਿਆ, ਕਹਿਣ ਸਿਆਣੇ ਹੱਸਣ ਉਹ ਚੰਗੇ ਜੀ ਦੇ ਕਰਮ, ਉਹ ਕੁਲਫੀ ਕੁਲਫੀ
ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ, ਆ ਕੁਲਫੀ ਗਰਮਾ ਗਰਮ।
ਓਏ ਗੱਲ ਸੁਣ ਜੁਗਨੂੰ, ਤੇਰਾ ਕੀ ਖਿਆਲ ਹੈ, ਤੇਰੀ ਗਰਮ ਕੁਲਫੀ ਦੁਬਾਰੇ ਚੱਲ ਪਊਗੀ?
ਉਹ ਚੱਲੂ ਕਿਵੇਂ ਨੀ, ਜਿੱਥੇ ਵਿਧਾਨ ਸਭਾ 'ਚ ਮਾਵਾਂ ਭੈਣਾਂ ਦੀਆਂ ਗਾਲਾਂ ਚੱਲ ਸਕਦੀਆਂ ਨੇ, ਜਿੱਥੇ ਸਿੰਗਰਾਂ ਦੀਆਂ ਸਟੇਜਾਂ 'ਤੇ ਪੁੱਠੀਆਂ ਸਿੱਧੀਆਂ ਛਾਲਾਂ ਚੱਲ ਸਕਦੀਆਂ ਨੇ, ਜਿੱਥੇ ਗੰਦੇ ਮੰਦੇ ਗਾਣੇ ਚੱਲੀ ਜਾਂਦੇ ਨੇ, ਜਿੱਥੇ ਥਾਣੇਦਾਰਾਂ ਤੋਂ ਬਿਨਾਂ ਥਾਣੇ ਚੱਲੀ ਜਾਂਦੇ ਨੇ, ਜਿੱਥੇ ਸਵਾਰੀਆਂ ਤੋਂ ਬਿਨਾਂ ਰੋਡਵੇਜ਼ ਦੀ ਲਾਰੀ ਚੱਲੀ ਜਾਂਦੀ ਹੈ, ਜਿੱਥੇ ਪਿਛਲੇ 20 ਸਾਲ ਤੋਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਤਿਆਰੀ ਚੱਲੀ ਜਾਂਦੀ ਹੈ, ਜਿੱਥੇ ਹਰ ਇੱਕ ਚੀਜ਼ ਦੇ ਨਿੱਤ ਨਵੇਂ ਭਾਅ ਚੱਲੀ ਜਾਂਦੇ ਨੇ, ਉਹ ਜਿੱਥੇ ਇੰਨੀ ਮਹਿੰਗਾਈ ਦੇ ਵਿੱਚ ਵੀ ਗਰੀਬਾਂ ਦੇ ਸਾਹ ਚੱਲੀ ਜਾਂਦੇ ਨੇ, ਫਿਰ ਉੱਥੇ ਕਾਹਦੀ ਸ਼ਰਮ। ਜ਼ੋਰ ਦੀ ਬੋਲਾ, ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ।
ਓਏ ਉਹ ਤਾਂ ਤੇਰੀ ਗੱਲ ਠੀਕ ਹੈ, ਪਰ ਤੇਰੀਆਂ ਹਾਂ ਗੱਲਾਂ ਸੁਣ ਕੇ ਤੇਰਾ ਕੀ ਖਿਆਲ ਹੈ ਵੀ ਤੇਰੀ ਕੁਲਫੀ ਵਿਕ ਜੂ?
ਉਹ ਵਿਕੂ ਕਿਵੇਂ ਨੀ, ਜਿੱਥੇ ਲੀਡਰ ਆਪਣੀਆਂ ਜ਼ਮੀਰਾਂ ਵੇਚ ਸਕਦੇ ਨੇ, ਭੋਲੇ ਭਾਲੇ ਲੋਕਾਂ ਦੀਆਂ ਤਕਦੀਰਾਂ ਵੇਚ ਸਕਦੇ ਨੇ, ਜਿੱਥੇ ਅਮੀਰਾਂ ਦੀ ਜੇਬ 'ਚ ਗਰੀਬਾਂ ਦਾ ਆਟਾ ਪੈ ਜਾਂਦਾ, ਉਹ ਜਿੱਥੇ ਗੁਰਦੁਆਰਿਆਂ ਨੂੰ ਵੀ ਘਾਟਾ ਪੈ ਜਾਂਦਾ, ਜਿੱਥੇ ਕ੍ਰਿਕਟ ਖਿਡਾਰੀ ਚੌਕੇ ਛੱਕੇ ਅਤੇ ਕੈਚ ਵੇਚੀ ਜਾਂਦੇ ਨੇ, ਜਿੱਥੇ ਕ੍ਰਿਕਟ ਟੀਮਾਂ ਦੇ ਮਾਲਕ ਵੱਡੇ ਵੱਡੇ ਮੈਚ ਵੇਚੀ ਜਾਂਦੇ ਨੇ, ਜਿੱਥੇ ਰੱਬ ਦੇ ਨਾਂ 'ਤੇ ਲੋਕ ਪੱਥਰ ਦੇ ਬੁੱਤ ਵੇਚੀ ਜਾਂਦੇ ਨੇ, ਅਤੇ ਆ ਦਾਜ ਦੇ ਲਾਲਚੀ ਆਪਣੇ ਸਕੇ ਪੁੱਤ ਵੇਚੀ ਜਾਂਦੇ ਨੇ, ਫਿਰ ਉੱਥੇ ਕਾਹਦੀ ਸ਼ਰਮ। ਜ਼ੋਰ ਦੀ ਬੋਲਾ, ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ।
ਉਹ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨਦਾ, ਪਰ ਕੁਲਫੀ ਗਰਮ ਨਹੀਂ ਹੁੰਦੀ, ਚੱਲ ਜੇ ਹੋ ਵੀ ਜਾਵੇ ਤੇ ਆਪਣੀ ਕੁਲਫੀ ਨੂੰ ਲੋਕ ਪਸੰਦ ਕਰ ਲੈਣਗੇ?
ਉਹ ਪਸੰਦ ਕਿਉਂ ਨਹੀਂ ਕਰਨਗੇ, ਉਹ ਜਿੱਥੇ ਅਨਪੜ੍ਹ ਬਾਬਿਆਂ ਨੂੰ ਮੱਥਾ ਟੇਕਣ ਵਾਸਤੇ ਲੈਣਾ ਲੱਗ ਜਾਂਦੀਆਂ ਨੇ, ਆ ਕੋਈ ਮੱਝ ਸੱਤ ਲੱਤਾਂ ਵਾਲਾ ਕੱਟਾ ਜੰਮਦੇ ਉਹਨੂੰ ਦੇਖਣ ਵਾਸਤੇ ਲੈਣਾ ਲੱਗ ਜਾਂਦੀਆਂ ਨੇ, ਉਹ ਜਿਹੜੇ ਸੱਭਿਆਚਾਰ ਦੀ ਕਰਦੇ ਨੇ ਮਿੱਟੀ ਪਲੀਤ, ਲੋਕ ਉਹਨਾਂ ਨੂੰ ਸੁਣੀ ਜਾਂਦੇ ਨੇ, ਆ ਯਾ ਯਾ ਯੇ ਯੇ ਯੋ ਯੋ ਹੋਰਾਂ ਦੇ ਗੀਤ, ਲੋਕ ਉਹਨਾਂ ਨੂੰ ਸੁਣੀ ਜਾਂਦੇ ਨੇ, ਉਹ ਇੱਕ ਮਦਾਰੀ ਬਾਂਦਰੀ ਦਾ ਡਾਂਸ ਦਿਖਾ ਕੇ 500 ਬੰਦੇ ਨੂੰ ਖੜਾ ਲੈਂਦਾ, ਉਹ ਜਿੱਥੇ ਰਾਮਦੇਵ ਬਾਬਾ ਤੜਕੀ ਤੜਕੀ ਪਾਉਣੇ ਇੰਡੀਆ ਦਾ ਸਾਹ ਤਹਾਂ ਨੂੰ ਚੜਾ ਲੈਂਦਾ, ਫਿਰ ਉੱਥੇ ਕਾਹਦੀ ਸ਼ਰਮ। ਆ ਜ਼ੋਰ ਦੀ ਬੋਲ,
ਆ ਕੁਲਫੀ ਗਰਮਾ ਗਰਮ,
ਆਈਸਕ੍ਰੀਮ ਗਰਮਾ ਗਰਮ, ਆ ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ।
ਉਹ ਜੁਗਨੂ ਯਾਰ, ਤੇਰੇ ਯਾਰ ਦਾ ਕੀ ਹਾਲ ਹੈ?
ਕਿਹੜੇ ਦਾ?
ਟੋਨੀ ਸਿੰਘ।
ਟੋਨੀ ਸਿੰਘ,
ਬਾਈ ਗੋਡ ਦੀ ਕਸਮ,
ਬਾਈ ਗੋਡ ਦੀ ਕਸਮ, ਉਹ ਤਾਂ ਬੜਾ ਰੰਗੀਲਾ ਬੰਦਾ, ਉਹਦੀਆਂ ਗੱਲਾਂ ਤਾਂ ਸੁਣਨ ਵਾਲੀਆਂ ਹੁੰਦੀਆਂ ਨੇ।
ਤੇ ਸੁਣਾ ਫੇ ਯਾਰ।
ਲੈ ਸੁਣ ਲੈ ਵੀਰ ਜੀ, ਮੈਨੂੰ ਸਮਝ ਨਹੀਂ ਆਉਂਦੀ ਆ ਪਿੰਡਾਂ ਵਾਲੇ ਮੁੰਡੇ, ਖਾਸ ਤੌਰ 'ਤੇ ਮਲਵਾਈ ਮੁੰਡੇ, ਇਹਨਾਂ ਦਾ ਜ਼ਿੰਦਗੀ ਵਿੱਚ ਕੰਬੀਨੇਸ਼ਨ ਕੀ ਆ, ਮੈਨੂੰ ਕਦੇ ਜ਼ਿੰਦਗੀ 'ਚ ਸਮਝ ਨਹੀਂ ਆਇਆ। ਬਾਈ ਗੋਡ ਦੀ ਕਸਮ ਯਾਰ,
ਆ ਸਵੇਰੇ ਸਵੇਰੇ ਜਿਮ ਜਾਂਦੇ ਨੇ, ਸ਼ਾਮ ਨੂੰ ਠੇਕੇ 'ਤੇ ਬੈਠੇ ਹੁੰਦੇ ਨੇ, ਕੱਦੀ ਕੱਦੀ ਤਾਂ ਅਰਲੀ ਮਾਰਨਿੰਗ ਲੱਸੀ ਨਾਲ ਵੀ ਪੈਗ ਲਗਾ ਲੈਂਦੇ ਨੇ। ਬਾਈ ਗੋਡ ਦੀ ਕਸਮ, ਇੱਕ ਗੱਲ ਦੀ ਮੈਨੂੰ ਹੋਰ ਸਮਝ ਨਹੀਂ ਆਈ ਇਹਨਾਂ ਮੁੰਡਿਆਂ ਦੀਆਂ ਪਿੰਡਾਂ ਵਾਲਿਆਂ ਦੀ।
ਕਿਹੜੀ ਗੱਲ ਦੀ?
ਹਰ ਚੀਜ਼ ਮੁਫਤ ਪਾਲਦੇ ਨੇ, ਲੜਾਈ ਮੁੱਲ ਲੈਂਦੇ ਨੇ, ਇਹ ਬੰਦਿਆਂ ਵਾਲੀ ਗੱਲ ਥੋੜ੍ਹੀ ਹੈ। ਬਾਈ ਗੋਡ ਦੀ ਕਸਮ, ਇਹ ਸਾਡੇ ਘਰਾਂ ਵਿੱਚ ਕਿਰਾਏ 'ਤੇ ਕਮਰਾ ਲੈਂਦੇ ਨੇ।
ਠੀਕ ਹੈ।
ਸਾਨੂੰ ਕਹਿੰਦੇ ਨੇ ਅਸੀਂ IAS ਕਰ ਰਹੇ ਹਾਂ, ਕਿਰਾਏ 'ਤੇ ਕਮਰਾ ਚਾਹੀਦਾ।
ਅੱਛਾ।
ਅਸੀਂ ਵੀਰ ਜੀ ਥੋੜ੍ਹਾ ਜਿਹਾ ਬਿਜ਼ਨਸ ਮਾਈਂਡਡ ਕਮਿਊਨਿਟੀ ਹੈਗੇ ਹਾਂ, ਥੋੜ੍ਹਾ ਦੂਰ ਦੀ ਸੋਚ ਲੈਂਦੇ ਹਾਂ ਕਿ ਚਲੋ 2-4 ਮਹੀਨੇ ਨੂੰ ਕਿਤੇ DC ਲੱਗਿਆ ਹੋਵੇਗਾ, ਕੋਈ ਬਿਜ਼ਨਸ ਦੇ ਵਿੱਚ ਕੋਈ ਕੰਮ ਲਵਾਂਗੇ।
ਬਿਲਕੁਲ ਠੀਕ ਹੈ।
ਕਿਹੜਾ DC ਵੀਰ ਜੀ, ਇਹ ਤਾਂ ਸਾਨੂੰ ਵੀ ਬਾਅਦ 'ਚ ਪਤਾ ਲੱਗਦਾ ਕਿ ਸਾਡੀ ਦੀਦੀ ਨੂੰ ਵੀ ਆਸਟ੍ਰੇਲੀਆ ਲੈ ਗਿਆ, IELTS ਕਰ ਰਿਹਾ ਸੀ। ਯਾਰ IAS ਅਤੇ IELTS ਕੋਈ ਫਰਕ ਨਹੀਂ ਹੁੰਦਾ, ਇਹ ਬੰਦਿਆਂ ਵਾਲੀ ਗੱਲ ਥੋੜ੍ਹੀ ਯਾਰ।
ਟੋਨੀ ਸਿੰਘ, ਇੱਕ ਗੱਲ ਤੁਹਾਨੂੰ ਮੰਨਣੀ ਪੈਗੀ।
ਉਹ ਕਿਹੜੀ ਵੀਰ ਜੀ?
ਕਿ ਪਿੰਡਾਂ ਵਿੱਚ ਜ਼ਮੀਨਾਂ ਹੋ ਗਈਆਂ ਬਹੁਤ ਮਹਿੰਗੀਆਂ।
ਬਿਲਕੁਲ।
ਪਿੰਡਾਂ ਵਾਲੇ ਕੋਲੇ ਵੀ ਪੈਸਾ ਆ ਗਿਆ ਬਹੁਤ।
ਹਾਂ।
ਤੇ ਅੱਜ ਕੱਲ ਪਿੰਡਾਂ ਵਾਲੇ ਵੀ ਮਹਿੰਗੀ ਤੋਂ ਮਹਿੰਗੀ ਗੱਡੀ ਚੱਕੀ ਫਿਰਦੇ ਆ।
ਇੱਕ ਗੱਲ ਤੁਹਾਨੂੰ ਵੀ ਮੰਨਣੀ ਪਏਗੀ।
ਕਿਹੜੀ?
ਵੀਰ ਜੀ, ਇਹਨਾਂ ਨੂੰ ਗੱਡੀਆਂ ਦੀਆਂ ਕੰਪਨੀਆਂ ਦੇ ਨਾਮ ਵੀ ਨਹੀਂ ਪਤਾ। ਨਾਮ?
ਕੰਪਨੀਆਂ ਦੇ ਨਾਮ?
ਇਹ ਕਾਰਾਂ ਦੇ ਸ਼ੋਰੂਮ 'ਚ ਜਾ ਕੇ ਪਤਾ ਕੀ ਕਹਿੰਦੇ ਨੇ?
ਕੀ
ਕਹਿੰਦੇ? ਉਹ ਗੱਡੀ ਲੈਣੀ ਆ ਜਿਹਦੇ 4 ਕੜੇ ਹੁੰਦੇ ਨੇ, 4 ਕੜੇ ਆਪਸ ਦੇ ਵਿੱਚ ਫਸੇ ਹੁੰਦੇ ਨੇ, ਉਹ ਗੱਡੀ ਲੈਣੀ 4 ਕੜਿਆਂ ਵਾਲੀ।
ਇਹ 4 ਕੜਿਆਂ ਵਾਲੀ ਕਿਹੜੀ ਗੱਡੀ ਹੋਈ ਬਾਈ?
ਆਡੀ ਵੀਰ ਜੀ। ਬਾਈ ਗੋਡ ਦੀ ਕਸਮ, ਮੈਂ ਪਿੰਡਾਂ ਵਾਲੇ ਮੋਬਾਈਲ ਫੋਨ ਜਦੋਂ ਖਰੀਦਣ ਜਾਂਦੇ ਨੇ, ਮੋਬਾਈਲ ਫੋਨਾਂ ਦੀ ਸ਼ਾਪ 'ਤੇ ਜਾ ਕੇ ਦੁਕਾਨਦਾਰ ਤੋਂ ਮੋਬਾਈਲ ਪਤਾ ਕਿਵੇਂ ਮੰਗਦੇ ਨੇ?
ਕਿਵੇਂ ਮੰਗਦੇ ਨੇ?
ਕਹਿੰਦੇ ਉਹ ਮੋਬਾਈਲ ਫੋਨ ਲੈਣਾ ਜਿਹਦੀ ਕੰਪਨੀ ਦੇ ਸੇਬ 'ਤੇ ਦੰਦੀ ਵੱਡੀ ਹੁੰਦੀ ਆ। ਦੰਦੀ?
ਸੇਬ 'ਤੇ ਦੰਦੀ ਵੱਡੀ ਵਾਲਾ ਫੋਨ?
ਐਪਲ ਦਾ ਆਈਫੋਨ ਵੀਰ ਜੀ।
ਪਰ ਟੋਨੀ, ਤੈਨੂੰ ਇੱਕ ਗੱਲ ਮੰਨਣੀ ਪਊਗੀ।
ਕਿਹੜੀ ਵੀਰ ਜੀ?
ਆ ਪਿੰਡਾਂ ਦਾ ਹਰੇਕ ਮੁੰਡਾ ਅੱਜ ਕੱਲ੍ਹ ਫੇਸਬੁੱਕ 'ਤੇ ਹੈ।
ਇਹ ਜਿਹੜੀ ਫੇਸਬੁੱਕ ਹੈ ਨਾ ਵੀਰ ਜੀ, ਜਦੋਂ ਦੀ ਪਿੰਡਾਂ ਵਾਲੇ ਮੁੰਡਿਆਂ ਦੇ ਹੱਥ ਲੱਗੀ ਹੈ ਨਾ, ਇਹ ਫੇਸਬੁੱਕ ਨਹੀਂ ਰਹੀ, ਇਹ ਹੁਣ ਕਲੇਸ਼ਬੁੱਕ ਬਣ ਚੁੱਕੀ ਹੈ। ਬਾਈ ਗੋਡ ਦੀ ਕਸਮ, ਗੱਲ ਗੱਲ 'ਤੇ ਸਟੇਟਸ ਬਦਲ ਦਿੰਦੇ ਨੇ, ਹਰ ਗੱਲ 'ਤੇ ਸਟੇਟਸ ਚੇਂਜ ਕਰ ਦਿੰਦੇ ਨੇ। ਸਵੇਰੇ ਸਵੇਰੇ ਲਿਖ ਦਿੰਦੇ ਨੇ ਯਾਰ ਹੁਣ ਉੱਠੇ ਨੇ, ਹੁਣ ਯਾਰ ਬਾਥਰੂਮ ਜਾਣਗੇ, ਯਾਰ ਅੱਜ ਨਹੀਂ ਨਹਾਉਣਗੇ, ਅੱਜ ਤਾਂ ਯਾਰ ਬੁਲਟ ਚਮਕਾਉਣਗੇ, ਰਾਤ ਜ਼ਿਆਦਾ ਹੋ ਗਈ ਸਿਰ ਦੁਖਦਾ, ਇਸ ਕਰਕੇ ਸਭ ਤੋਂ ਪਹਿਲਾਂ ਪੀਕਾਸੂਲ ਦੇ ਕੈਪਸੂਲ ਖਾਣਗੇ। ਬਾਈ ਗੋਡ ਦੀ ਕਸਮ, ਬੰਦਿਆਂ ਵਾਲੀ ਗੱਲ ਹੈ ਯਾਰ ਇਹ।
ਉਹ ਗੱਲ ਤਾਂ ਪੱਕੀ ਹੈ ਜਗਨੂੰ
ਜੀ,
ਆਹ ਮੋਬਾਈਲ ਫੋਨ ਆਉਣ ਨਾਲ ਯੂਟਿਊਬ ਗੂਗਲ ਫੇਸਬੁੱਕ ਨਾਲ ਦੁਨੀਆ ਬਹੁਤ ਛੋਟੀ ਹੋ ਗਈ।
ਓਏ ਅੱਜ ਕੱਲ੍ਹ ਤਾਂ ਮੋਬਾਈਲ ਬਾਬੇ ਵੀ ਚੱਲ ਪਏ।
ਮੋਬਾਈਲ ਬਾਬੇ?
ਹਾਂਜੀ, ਮੋਬਾਈਲ ਫੋਨ 'ਤੇ ਬਾਬੇ ਪ੍ਰਵਚਨ ਸੁਣਾ ਦਿੰਦੇ ਨੇ, ਮੋਬਾਈਲ ਫੋਨ 'ਤੇ ਇਲਾਜ ਕਰ ਦਿੰਦੇ ਨੇ, ਮੋਬਾਈਲ ਫੋਨ 'ਤੇ ਪਰਹੇਜ਼ ਦੱਸਦੇ ਨੇ, ਅਤੇ ਮੋਬਾਈਲ ਫੋਨ 'ਤੇ ਚੜਾਵਾ ਲੈ ਲੈਂਦੇ ਨੇ।
ਉਹ ਕਿਵੇਂ ਬਾਈ?
ਆਲਾ ਸੁਣ ਲੈ, ਇੱਕ ਕੰਨਿਆਂ ਨੂੰ ਇੱਕ ਮੋਬਾਈਲ ਬਾਬਾ ਉਹਦਾ ਭਵਿੱਖ ਫੋਨ 'ਤੇ ਹੀ ਦੱਸ ਰਿਹਾ।
ਹੈਲੋ।
ਜਾ ਸੰਤਾਂ ਦੀ ਕਿਸਮਤ ਵਾਲੀਆਂ, ਕਰਮਾਂ ਵਾਲੀਆਂ, ਭਾਗਾਂ ਵਾਲੀਆਂ, ਮੁਕੱਦਰ ਤੇਰਾ ਬੜਾ ਤੇਜ਼ ਆ, ਬਾਹਰਲੇ ਦੇਸ਼ਾਂ ਨੂੰ ਜਾਏਂਗੀ, ਹਵਾਈ ਜਹਾਜ਼ਾਂ ਦੀ ਸੈਰ ਕਰੇਂਗੀ, ਮਾਪਿਆਂ ਨੂੰ ਸੁੱਖ ਦੇਵੇਂਗੀ, ਨੋਟਾਂ ਦਾ ਬਿਸਤਰਾ ਵਿਛਾ ਕੇ ਸੋਇਆ ਕਰੇਂਗੀ, 500 ਦੇ ਨੋਟਾਂ ਦਾ ਲਵਾ ਦਈਏ ਸਰਾਣਾ, ਤੈਨੂੰ ਇੱਕ ਵਚਨ ਕਰਕੇ ਜਾਣਾ, ਬੋਲ ਵਚਨ ਕਰ ਦਈਏ, ਗੁੱਸਾ ਤਾਂ ਨਹੀਂ ਕਰੇਂਗੀ?
ਓ ਹੈਲੋ, ਤੁਸੀਂ ਕੌਣ ਬੋਲ ਰਹੇ ਹੋ?
ਬੁੱਲਾ ਕੀ ਜਾਣਾ ਮੈਂ ਕੌਣ, ਜੋਗੀਆਂ ਫਕੀਰਾਂ ਦਾ ਕੋਈ ਨਾਂ ਨਹੀਂ ਹੁੰਦਾ ਚੇਲੀਏ, ਨਾ ਮੈਂ ਪੰਡਿਤ ਨਾ ਮੈਂ ਕਾਜੀ, ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ, ਬੰਦਾ ਸਾਰੀ ਉਮਰ ਮੈਂ ਕਰਦਾ ਮਰ ਜਾਂਦਾ, ਮੈਂ ਤਾਂ ਬੱਕਰੀਆਂ ਕਰਦੀਆਂ ਹੁੰਦੀਆਂ ਨੇ। ਆ ਚੇਲੀਏ ਕੋਈ ਗੁੜ ਦਾ ਡਲਾ, ਕੋਈ ਦੁੱਧ ਦਾ ਪਲਾ ਤੇਰਾ ਕਰ ਦੀਏ, ਭਲਾ ਤੇਰੀ ਜੈ ਜੈਕਾਰ ਹੋ ਜਾਣੀ ਹੈ, ਤੈਨੂੰ ਦੇ ਦੀਏ ਗਿੱਦੜ ਸਿੰਘੀ, ਵਿੰਗ ਤੜਿੰਗੀ, ਹੱਥ ਜੋੜੀ, ਪ੍ਰੇਮ ਜੋੜੀ, ਸੁਰਗ ਬੂਟੀ, ਜਿਮਨੀ ਬੂਟੀ, ਦੇ ਦੀਏ ਫਿਰ ਮੰਨੇਗੀ ਬਾਬਿਆਂ ਨੂੰ?
ਪਹਿਲਾਂ ਇਹ ਦੱਸੋ ਤੁਸੀਂ ਮੇਰਾ ਨੰਬਰ ਕਿੱਥੋਂ ਲਿਆ?
ਗੁੱਸਾ ਖਾ ਗਈ ਲੱਗਦੀਆਂ ਚੇਲੀਏ, ਗੁੱਸਾ ਨਾ ਕਰ, ਗੁੱਸੇ ਤੋਂ ਤੈਨੂੰ ਵੀ ਜੰਤਰ ਦੇ ਕੇ ਜਾਵਾਂਗੇ 21 ਸਿੱਧਾਂ ਦਾ। ਲਾਲ ਖੰਮਣੀ ਨੂੰ 7.5 ਗੰਢਾਂ ਦੇ ਕੇ ਖੱਬੇ ਗੁੱਟਣਾ ਬੰਨਲੀ, 11.25 ਰੁਪਈਆਂ ਦੇ ਚੌਲ, 3 ਵੀਰਵਾਰ ਕੀੜਿਆਂ ਦੇ ਭੌਣ ਨੂੰ ਖਵਾਉਣ ਦਾ ਕਰ ਦੀਏ ਪ੍ਰਬੰਧ, ਅਤੇ ਤੈਨੂੰ ਗੁੱਸਾ ਆਉਣਾ ਹੋ ਜੇ ਬੰਦ ਫਿਰ ਮੰਨੇਗੀ ਬਾਬਿਆਂ ਨੂੰ? ਇੱਕ ਹੋਰ ਤੈਨੂੰ ਰਾਜ ਦੀ ਗੱਲ ਦੱਸਦੀ ਹੈ, ਤੇਰੇ ਮਿਹਦੇ 'ਚ ਗਰਮੀਆਂ ਕੁੜੀਏ, ਅੰਬ ਦਾ ਚਾਰ, ਲਾਲ ਮਿਰਚ ਅਤੇ ਤੱਤੀ ਚਾਹ ਤੋਂ ਕਰ ਪਰਹੇਜ਼, ਅਤੇ ਮਿੱਠਾ ਰੱਖ ਥੋੜ੍ਹਾ ਜਿਹਾ ਤੇਜ਼, ਅਤੇ ਤੇਰਾ ਮਿਹਦਾ ਸਰਕਾਰੀ ਖਜ਼ਾਨੇ ਵਾਂਗੂ ਖਾਲੀ ਨਾ ਹੋ ਗਿਆ, ਮੈਨੂੰ ਫਕੀਰ ਨਾ ਕਹੀਂ।
ਤੁਹਾਨੂੰ ਕਿਵੇਂ ਪਤਾ ਮੇਰੇ ਮਿਹਦੇ 'ਚ ਗਰਮੀ ਆ?
ਬੱਚਾ ਬਾਬੇ ਸਭ ਜਾਣੀ ਜਾਣਨੇ, ਉੱਪਰੋਂ ਆਕਾਸ਼ਬਾਣੀ ਹੋ ਜਾਂਦੀ ਹੈ, ਕਿਸਮਤ ਵਾਲੀਆਂ, ਭਾਗਾਂ ਵਾਲੀਆਂ, ਬਾਬਿਆਂ ਨੇ ਤੋੜਿਆ ਮੌਨ, ਅਤੇ ਤੈਨੂੰ ਲਾ ਲਿਆ ਫੋਨ, ਮੰਗ ਲਿਆ ਜੋ ਮੰਗਣਾ ਬੱਚਾ, ਤੈਨੂੰ ਦੇ ਦੀਏ ਹੁਸਨ ਬੂਟੀ ਦਾ ਚੂਰਨ, ਤੜਕੇ ਉੱਠ ਕੇ ਨਿਰਨੇ ਕਾਲਜੇ ਸੱਜਰੇ ਪਾਣੀ ਨਾਲ ਇੱਕ ਚਮਚਾ ਲੈ ਲਈ, 11 ਦਿਨਾਂ 'ਚ ਤੇਰਾ ਰੰਗ ਛਿੱਲੇ ਹੋਏ ਟਮਾਟਰ ਵਰਗਾ ਨਿਕਲਿਆ ਹੋਊਗਾ, ਮੰਨੇਗੀ ਬਾਬਿਆਂ ਨੂੰ?
ਚਲੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲੈਂਦੀ ਹਾਂ, ਮੈਂ ਬਾਹਰਲੇ ਮੁਲਕ ਜਾਣਾ ਚਾਹੁੰਦੀ ਹਾਂ, ਤੁਸੀਂ ਉਹਦੇ ਲਈ ਕੁਛ ਕਰ ਸਕਦੇ ਹੋ?
ਉਹਦਾ ਵੀ ਕਰ ਦਿਆਂਗੇ ਇਲਾਜ, ਸੁੱਖ ਲੱਗੂਗੀ, 125 ਰੁਪਈਆ, ਇੱਕ ਦਾਰੂ ਦੀ ਬੋਤਲ ਅਤੇ ਕਾਲੇ ਰੰਗ ਦੀ ਮੁਰਗੀ, ਤੇਰਾ ਬਾਹਰਲਾ ਕੰਮ ਵੀ ਕਰਾ ਦਿਆਂਗੇ ਫਤਿਹ, 18 ਕਿਸਮ ਦੇ ਸੱਪਾਂ ਦੇ ਸਿਰ ਦੀ ਹੱਡੀ ਭੋਰ ਕੇ ਬਣਾਇਆ ਹੋਇਆ ਸੁਰਮਾ ਦੇਵਾਂਗੇ, ਹਰੇਕ ਮੰਗਲਵਾਰ ਅਤੇ ਵੀਰਵਾਰ ਨੂੰ ਸੱਜੀ ਅੱਖ 'ਚ ਪਾ 2.25 ਸਲਾਈਆਂ, ਤੇਰਾ ਬੀਜਾ ਰੋਕਣ ਵਾਲੇ ਗ੍ਰਹਿਆਂ ਨੂੰ ਪਾ ਲਈਏ ਨੱਥ, ਅਤੇ ਪੂਰੇ 2 ਮਹੀਨੇ 21 ਦਿਨਾਂ ਬਾਅਦ ਤੇਰਾ ਪਵਾ ਦੀਏ ਜਹਾਜ਼ ਦੀ ਬਾਰੀ ਨੂੰ ਹੱਥ, ਫਿਰ ਮੰਨੇਗੀ ਬਾਬਿਆਂ ਨੂੰ?
ਚਲੋ ਮੰਨ ਤਾਂ ਮੈਂ ਜਾਊਂਗੀ, ਪਰ ਉਹਦੇ ਲਈ ਮੈਨੂੰ ਕਰਨਾ ਕੀ ਪਊਗਾ?
सवा 500 रुपये की सुख लगेगी अज तो 2 महीने 22 दिन बाद टोरंटो बैठी याद करेंगी बाबे नू।
पर बाबा जी मैनू गल दसो मैं तेन हूने पैसे किमें दे सकती हाँ।
कोई ना चेली एदा भी कर लेंगे प्रबंध बाबे मोबाइल फोन च बैलेंस पवा दे नाले बाबे की रिंगटोन चल पू नाले 4 पैसे बाबे के बैलेंस हो जाएंगे बाबे की हो जानी है बह जा तेरी हो जानी है जय जयकार। पैसे का माण नहीं करीदा कुड़ी अज तेरे को कल मेरे को नाले बाबे नानक ने भी कहता खावो खर्चो रल मिल भाई तोट ना आवे वाधो जाई।
चलो ठीक है एक गल होर मैं ना लव मैरिज करवाना चाहनी हूँ ओदे लई तुसी कुछ कर सकते हो।
1150 रुपया तो लाल चुनी कर दे बाबे नू दान इहदा भी कढ लांगे हल बन जू तेरी गल तैनू दे दिए प्रेम बूटी 16 किस्म दीआं सपणीआं दीआं जीभां नू केसर ते संधूर च रगड़ के बनाया होया चूरन देवांगे 1.5 महीना सराहने के सज्जे पासे रख के सौ जा करी प्रेम बूटी का एक पत्ता बाल बौंदी बौंदी सिर तो वार के अग च साड़ दी तेरे विरोधियों के मूँह हो जाएंगे बंद ते तेरी लव मैरिज का होजू प्रबंध पूरा 51 दिन बाद पा के चूड़ा महंगा 12 किलो का लहंगा मैरिज पैलेस की शगन वाली कुर्सी ते बैठी झूठे लेंदी होएगी फिर मनेगी बाबे नू।
अच्छा बाबा जी मेरी पढ़ाई बारे भी कुछ दसो।
यह काम भी तेरा होजू चेलीए तेनू देवे विद्या बूटी के 101 पत्ते किताब के हरेक 21 पन्न बाद एक एक पत्ता मोबाइल फोन तो 7 वारी वार के किताब च रख ली विद्या देवी तेरा फड़ूगी हैंड आईलैट चो दवा दी 7.5 बैंड विद्या बूटी के 7 पत्तिया कच्ची लस्सी च घोल के पीजा घरें आऊगा बीजा पूरे 4 महीने 11 दिन बाद आस्ट्रेलिया तो फोन करेंगी बाबे नू।
बाबा जी जिवें तुसी कहोगे मैं तो उवें ही करूंगी मैं तो धन होगी धन मैं तो हुणे ही पैसे पवा दिनी हाँ।
जा संतां दी जिउंदी रह चेलीए जय जय शनिदेव बाबयां दा नंबर कर ला सेव तेरिया होर भी सहेलियां होणगियां दुखां दीआं मारियां उन्हां नूं करा के तैयारियां खुला टाइम कढ के बस वीरवार दा दिन छड्ड के जदों मर्जी करा दी गल ते कढ देंगे उन्हां दे दुखां दा भी हल। बोल जय संतां दी
जय संतां दी
उच्ची बोल जय संतां दी
जय संतां दी।
मन गई ना बाबयां नूं
मन गई बाबा जी मन गई।
जुगनू थोड़े पिंड वाले झंडे अमली का की हाल है ओदा कोई लेटेस्ट पंगा दस यार।
आ पिछले दिन ही मर्दमशुमारी वाला स्टाफ आ गया शहर तो जनगणना करना।
अच्छा
तो स्टाफ बोलता सी हिंदी।
अच्छा फिर झंडे ने भी हिंदी बोली।
हिंदी बोली झंडे ने हिंदी के वाट काट दिए।
एक्सक्यूज मी
हैं जी
एक मिनट बात सुनना।
दसो जी मतलब
मैं आपकी जनगणना करने आई हूँ।
जनगणमन करने आई हो ये तो स्कूल च होंदी है जवाकों की जनगणमन जी साड़ी गरीबों की कहदी जनगणमन है साड़ी तो महंगाई नहीं पहला जनगणमन कड़ी पई है जी मतलब।
मेरा मतलब है मैं आपकी गिनती करने आई हूँ।
वो असी केड़ी गिनती चाहते हैं जी सरकार तो सानू गरीबों को किसी गिनती च समझती हुई नहीं। चल भाई तुसी आए हो तो करो भाई गिनती दसो।
क्या मुझे थोड़ी जानकारी देंगे।
जानकारी देने वास्ते इत्थे खड़े हैं जी होर कौन सा मैं इत्थे तू ही लगाए बैठा हूँ।
थुई? ये थुई क्या होता है?
थुई नहीं पता जी ये पाथियों से लगती है जी मतलब पाथियों से।
पाथियां? ये पाथियां क्या होता है?
मतलब जड़ी माज होती है ना माज।
माज?
ये चोटे की घर वाली होती है जी मतलब माज होती है वो उसका जो रेंद खून होता है ना जी मतलब उसको पहले तो पथते हैं फिर किसी नेड़े तेड़े की समझ कांध पर उसको मतलब थपते हैं फिर जब सूख जाती हैं तो पाथियां बन जाती हैं मतलब। आपको क्या लगता है जी मतलब हम हिंदी बोल नहीं सकते गांव वाले हम तो बिबा मतलब हिंदी की धूस काट देते हैं जी धूस।
ये धूस क्या होता है?
ये तो बिबा काटने पर ही पता लगता है भी जब धूस निकलती है तो आदमी को पता चलता है कि धूस निकल गई है।
वाओ कितना प्यारा डॉगी है।
मैनू क्या है जी कुछ मतलब
ये आपके पास खड़ा है ना डॉगी कितना प्यारा है।
अच्छा इदी गल कर दो कतीड़ दी जा भजा कुत्ता साली कतीड़ तड़की कट्ठी हो जांदी है इत्थे गांव में तो ऐसे कतीड़ मतलब फिरती हुई रहती है जी मतलब दिन रात।
कतीड़ ये कतीड़ क्या होता है?
ये आपके शहर में अगर 5-7 कुत्ते एक जगह पर इकट्ठे हो जाएं तो फिर उसको मतलब क्या कहते हो आप शहरी लोग ये मतलब जी
डॉग शो
हमारे पिंडों में कहते हैं उसको कतीड़।
ओह माय गॉड ये क्या हुआ?
ओ किसी शरारती ने कतीड़ में रोड़ा मार दिया होगा ये कतीड़ की पतीड़ पै गई है जी।
अब ये पथीड़ क्या होता है?
ये तो पढ़ने पर ही पता लगती है जी। कई बार तो पिंडों में सारी सारी रात ही कतीड़ की पतीड़ पैती रहती है जी। क्योंकि आपके शहर में तो कुत्ते पढ़े लिखे होते हैं जी, अंग्रेजी में भौंकते हैं। वाओ
नो हाउ।
साडे पिंडां च तां अनपढ़ कुत्ते ने जी, अद्धी रात नूं 1:30 बजे तहानू बूथा चक के पता नहीं कड़ी पड़ास कड़दे ने, चार पिंडां च सुणदे हुंदे ने।
ओ यार, झंडे दे सरकार दे कम्मां बारे की विचार ने?
बई जेड़े हिसाब नाल सरकार बयान देई जांदी है वी बिजली आम कर दांगे, बिजली वाधू कर दांगे, बाकी सूबियां नूं बेचा करांगे, ऐसा बनाल तां यार फिर 1.5-2 साल नूं अपने जवाक वी करंट मारिया करनगे। एक गल मैं होर बुझ ली, मैनू तां अखबार पढ़ना नहीं आउंदा, अखबार खबूर च तुसीं पढ़ के दसोंगे भी जिहड़ा पंजाब च बिजली दा कोई वड्डा अफसर है, जां तां भाई वह आप डाक्टर है, जां उहदे घरवाली डाक्टर है, जां फिर भाई डाक्टर दी गल वाली मानदा
ओ। तैनू किवें पता है?
पंजाब नूं बिजली जरा ऐं लिखती जिवें डाक्टर परची ते दवाई लिखदा हुंदा भी, तड़के वाली रोटी तो पहलां 1 घंटा, दुपहर वाली चाह तो बाद 1.5 घंटा, आथणे रोटी खाण तो पहलां 2 घंटे, चलो जाओ शाबाशी।
ਉਹ ਪੱਕੀ ਗੱਲ ਹੈ ਯਾਰ ਝੰਡੇ ਦੀ, ਪਿੰਡਾਂ ਵਿੱਚ ਬਿਜਲੀ ਦਾ ਬਹੁਤ ਬੁਰਾ ਹਾਲ ਹੈ, ਪਰ ਜੁਗਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਕਲਚਰ ਦਾ ਬਹੁਤ ਫਰਕ ਹੈ।
ਬਹੁਤ ਫਰਕ ਹੈ ਯਾਰ, ਬਹੁਤ ਫਰਕ ਹੈ। ਪਿੰਡ ਦੇ ਕਿਸੇ ਬੱਚੇ ਨੂੰ ਪੁੱਛੀਏ ਤੇਰੇ ਬਾਪੂ ਦਾ ਕੀ ਨਾਂ ਹੈ, ਉਹ 1 ਮਿੰਟ 'ਚ ਕਹਿ ਦਿੰਦਾ ਮੈਂ ਭਜਨੇ ਕੇ ਕਰਤਾਰ ਦਾਂ।
ਅਤੇ ਜੇ ਸ਼ਹਿਰ ਵਾਲੇ ਨੂੰ ਪੁੱਛੀਏ
ਉਹ ਕਹਿੰਦਾ ਅੰਕਲ ਜੀ 1 ਮਿੰਟ ਠਹਿਰੋ ਮੈਂ ਗੂਗਲ 'ਤੇ ਸਰਚ ਮਾਰਦਾਂ। ਹਰੇਕ ਚੀਜ਼ ਗੂਗਲ ਤੋਂ ਲੱਭਦੇ ਨੇ ਯਾਰ। ਜੇ ਸ਼ਹਿਰੀਆਂ ਨੂੰ ਪੁੱਛੀਏ ਕਿ ਦੀਵਾਲੀ ਕਿਵੇਂ ਮਨਾਈ ਸੀ ਪਿਛਲੀ,
ਅੱਛਾ
2 ਦਿਨ ਪਹਿਲਾਂ ਪਿਕਨਿਕ 'ਤੇ ਗਏ ਵੀਰ ਜੀ, ਬਹੁਤ ਮਜ਼ੇ ਲਏ, ਘਰ ਆ ਕੇ 1-1 ਪੈਗ ਪੀਤਾ, ਫਰੈਂਡਸ ਨਾਲ ਅਤੇ ਫੈਮਿਲੀ ਨਾਲ ਡਿਨਰ ਕੀਤਾ, ਬੱਚਿਆਂ ਨੇ ਪਟਾਕੇ ਚਲਾਏ, ਉਸ ਤੋਂ ਬਾਅਦ ਓਕੇ ਬਾਏ।
ਅਤੇ ਪਿੰਡਾਂ ਵਾਲੇ ਦੀ ਦੀਵਾਲੀ ਕਿਵੇਂ ਹੁੰਦੀ ਹੈ?
ਪਿੰਡ ਵਾਲਿਆਂ ਦੀ ਦੀਵਾਲੀ ਜੱਗੀ ਥੋੜ੍ਹੀ ਜਿਹੀ ਲੰਬੀ ਚੱਲਦੀ ਹੈ।
ਉਹ ਕਿਵੇਂ?
2 ਦਿਨ ਪਹਿਲਾਂ ਦਾਰੂ ਦਾ ਢੋਲ ਕੱਢਿਆ, ਦੀਵਾਲੀ ਵਾਲੇ ਦਿਨ ਫਿਰ ਵੱਖਰਾ ਵੱਢਿਆ, ਸ਼ਰੀਕਾਂ ਨੇ ਭਾਨ ਕੇ ਮੰਗੇ ਦੇ ਘਰ ਮੂਹਰੇ ਲਲਕਾਰਾ ਮਾਰਤਾ, ਮੰਗੇ ਨੇ ਗੰਡਾਸੇ ਨਾਲ ਉਹਦਾ ਸਿਰ ਪਾੜਤਾ, ਬੁੱਗੇ ਕੇ ਮਾੜੂ ਦੇ ਪਜਾਮੇ 'ਚ ਚੱਕਰੀ ਵੜ ਗਈ, ਐਸੀ ਬੜੀ ਬਸ ਘੁੰਮ ਘੁੰਮ ਕੇ ਤਾਹਾਂ ਚੜ ਗਈ। ਸਾਡੇ ਬਾਪੂ ਨੇ ਗੁਆਂਢੀਆਂ ਦੇ ਘਰ ਕਨੀ ਨੂੰ ਮੂੰਹ ਕਰਕੇ ਅਫਸ਼ਬਾਜ਼ੀ ਚਲਾਤੀ, ਉਹਨਾਂ ਨੇ ਥਾਣੇ 'ਚ ਰਿਪੋਰਟ ਲਿਖਾਤੀ, 1:45 ਫਿਰ ਬਾਪੂ ਨੂੰ ਪੁਲਿਸ ਲੈ ਗਈ, ਸਾਡੀ ਦੀਵਾਲੀ ਤਾਂ ਵਿੱਚ ਹੀ ਰਹਿ ਗਈ। ਸੱਦੇ ਕੱਟ ਲਈ ਜੂਏ 'ਚ ਆਪਣਾ ਟਰੈਕਟਰ ਹਾਰ ਗਿਆ, ਅਤੇ ਦੀਵਾਲੀ ਵਾਲੇ ਦਿਨ ਸਭ ਤੋਂ ਵੱਡਾ ਧਮਾਕਾ ਧੂਣੀ ਵਾਲਾ ਸਾਧ ਕਰ ਗਿਆ।
ਉਹ ਕਿਵੇਂ?
ਪਿੰਡ ਦੀ 1 ਜਨਾਨੀ ਨੂੰ ਸਾਧ ਲੈ ਕੇ ਭੱਜ ਗਿਆ, ਉਹਦਾ 1 ਚੇਲਾ ਉਹਦੀ ਛੋਟੀ ਭੈਣ ਨੂੰ 2 ਦਿਨਾਂ ਬਾਅਦ ਲੈ ਕੇ ਭੱਜ ਗਿਆ, ਫਿਰ ਜੱਗੀ 2 ਮਹੀਨੇ ਖਬਰ ਅਖਬਾਰ 'ਚ ਆਈ।
ਕਿਹੜੀ?
ਕਿ ਸਾਡੇ ਪਿੰਡ ਨੇ ਦੀਵਾਲੀ ਬੜੀ ਧੂਮਧਾਮ ਨਾਲ ਮਨਾਈ।
ਜਿਹੜੀਆਂ ਸ਼ਹਿਰ ਵਾਲੀਆਂ ਔਰਤਾਂ ਹੁੰਦੀਆਂ ਨੇ ਲੇਡੀਜ਼, ਇਹਨਾਂ ਦਾ ਸਾਰੇ ਦਿਨ ਦਾ ਕੰਮਕਾਰ ਕਰਨ ਦਾ ਸ਼ੈਡਿਊਲ ਕੀ ਹੁੰਦਾ?
ਉਹ ਕਹਿੰਦੀਆਂ ਨੇ ਸੁਬਹਾ 8 ਵਜੇ ਬੱਚੇ ਸਕੂਲ ਜਾਂਦੇ ਨੇ, 9 ਵਜੇ ਹਸਬੈਂਡ ਬ੍ਰੇਕਫਾਸਟ ਖਾਂਦੇ ਨੇ, 10 ਵਜੇ ਆਫਿਸ ਲਈ ਨਿਕਲ ਜਾਂਦੇ ਨੇ, 10 ਤੋਂ 11 ਸਹੇਲੀਆਂ ਨਾਲ ਫੋਨ 'ਤੇ ਗੱਪ ਸ਼ੱਪ 'ਤੇ, 11 ਤੋਂ ਬਾਅਦ ਸੀਰੀਅਲ ਦੇਖਦੀਆਂ ਸਟਾਰ ਪਲੱਸ 'ਤੇ, ਬਸ ਇਸ ਤਰ੍ਹਾਂ ਸਾਰਾ ਦਿਨ ਬੀਤ ਜਾਂਦਾ। ਹਾਂ ਸੱਚ, ਸਾਰਾ ਖਾਣਾ ਨੇਪਾਲੀ ਬਹਾਦਰ ਬਣਾਉਂਦਾ।
ਅਤੇ ਪਿੰਡਾਂ ਵਾਲੀਆਂ ਔਰਤਾਂ ਕੀ ਕਰਦੀਆਂ ਨੇ?
ਉਹ ਪਿੰਡ ਵਾਲੀਆਂ ਜਨਾਨੀਆਂ ਨੂੰ ਤਾਂ ਬਹੁਤ ਸਿਆਪੇ ਹੁੰਦੇ ਨੇ।
ਕਿਹੜੇ?
ਉਹ ਕਹਿੰਦੀਆਂ 4:15 ਵਜੇ ਤੜਕੀ ਉੱਠ ਕੇ ਆਉਂਦੀਆਂ, ਚਾਹ ਧਰ ਕੇ ਪਾਥੀਆਂ ਵਾਲੇ ਗੀਜ਼ਰ 'ਚ ਪਾਥੀਆਂ ਪਾਉਂਦੀਆਂ, ਫਿਰ 1.5 ਘੰਟਾ ਡੰਗਰਾਂ ਨਾਲ ਖੱਪਦੀਆਂ, ਉਹ ਤੋਂ ਬਾਅਦ ਭਾਈ ਸਾਰੇ ਟੱਬਰ ਦਾ ਲੰਗਰ ਥੱਪਦੀਆਂ। ਸਭ ਤੋਂ ਪਹਿਲਾਂ ਖੇਤਾਂ ਵਾਲਾ ਨਪੁੱਤਿਆਂ ਦਾ ਭਈਆ ਆ ਜਾਂਦਾ, 14 ਰੋਟੀਆਂ ਤੜਕੀ ਖਾ ਜਾਂਦਾ, ਸਾਰਾ ਦਿਨ ਭੌਂਕ ਭੌਂਕ ਕੇ ਗਵਾਂਢੀਆਂ ਦਾ ਕੁੱਤਾ ਸਿਰ ਖਾ ਲੈਂਦਾ, ਜਦੋਂ ਉਹ ਚੁੱਪ ਕਰਦਾ ਜਵਾਕਾਂ ਦਾ ਪਿਓ ਪੈਗ ਲਾ ਲੈਂਦਾ। ਬਸ ਫਿਰ ਇੰਨੀ ਮੇਰੀ ਬਾਤ, ਉੱਤੋਂ ਪੈ ਗਈ ਰਾਤ, ਉਹੀ ਧੁੱਪ ਉਹੀ ਛਾਂ, ਚੱਲ ਮੇਰੀ ਬੱਕਰੀ ਕੱਲ੍ਹ ਵਾਲੇ ਥਾਂ।
ਉਹ ਜੁਗਨੂੰ ਯਾਰ, ਮੈਂ ਪੰਜਾਬ ਦੇ ਵਿੱਚ ਰੋਡਵੇਜ਼ ਦੀਆਂ ਬੱਸਾਂ ਬਹੁਤ ਦੇਖੀਆਂ,
ਅੱਛਾ,
ਪਰ ਕਿਸੇ ਬੱਸ ਦੇ ਵਿੱਚ ਭੀੜ ਨਹੀਂ ਦੇਖੀ।
ਇਹਦਾ ਮਤਲਬ ਤੂੰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਦਰਦ ਅਤੇ ਉਹਨਾਂ ਦੀ ਪੀੜ ਵੀ ਨਹੀਂ ਦੇਖੀ?
ਕੀ ਮਤਲਬ?
ਉਹ ਪੰਜਾਬ ਰੋਡਵੇਜ਼ ਦੀਆਂ ਦੁਖੀ ਬੱਸਾਂ ਨੇ ਇਕੱਠੀਆਂ ਹੋ ਕੇ ਧਰਮਰਾਜ ਨੂੰ ਇੱਕ ਚਿੱਠੀ ਲਿਖੀ ਸੀ।
ਕੀ ਲਿਖਿਆ ਸੀ ਬਈ ਚਿੱਠੀ 'ਚ?
ਉਹਨਾਂ ਲਿਖਿਆ, ਕਹਿੰਦੇ ਧਰਮਰਾਜ ਜੀ ਸਤਿ ਸ਼੍ਰੀ ਅਕਾਲ, ਮੈਂ ਪੰਜਾਬ ਰੋਡਵੇਜ਼ ਦੀ ਬੱਸ ਹਾਂ, ਕੀ ਦੱਸਾਂ, ਹੁਣ ਤਾਂ ਸੱਚੀ ਮੁੱਚੀ ਬੇਬੱਸ ਹਾਂ। ਸਵਾਰੀਆਂ ਚੜ੍ਹਾਉਣ ਵਾਲਾ ਕੰਮ ਤਾਂ ਧਰਮਰਾਜ ਜੀ ਸਾਡਾ ਉਦੋਂ ਦਾ ਹੀ ਖਤਮ ਹੋ ਗਿਆ ਸੀ ਜਦੋਂ ਦੀਆਂ ਲੀਡਰਾਂ ਨੇ ਆਪਣੀਆਂ ਬੱਸਾਂ ਇੱਕ ਮਿੰਟ ਸਾਡੇ ਤੋਂ ਮੂਹਰੇ ਅਤੇ ਇੱਕ ਮਿੰਟ ਸਾਡੇ ਪਿੱਛੇ ਲਾ ਰੱਖੀਆਂ ਨੇ। ਸਵਾਰੀ ਸਵੂਰੀ ਸਾਡੇ 'ਚ ਕੋਈ ਚੜ੍ਹਦੀ ਨਹੀਂ, ਬਸ ਟਾਇਰਾਂ ਦੀ ਇੱਜ਼ਤ ਜੀ ਰੱਖਣ ਵਾਸਤੇ ਭੱਜੀਆਂ ਫਿਰਦੀਆਂ। ਸਵਾਰੀਆਂ 'ਤੇ ਤਾਂ ਅਸੀਂ ਕੰਮ ਦੀਆਂ ਰਹੀਆਂ ਨਹੀਂ, ਪਰ ਹਾਂ ਇੱਕ ਕੰਮ ਅਸੀਂ ਜ਼ਰੂਰ ਆਉਂਦੀ ਹਾਂ, ਜਦੋਂ ਵੀ ਕਿਤੇ ਦੇਸ਼ ਵਿਦੇਸ਼ 'ਚ ਕੋਈ ਧਰਮ ਦਾ ਝਗੜਾ ਹੁੰਦਾ ਅਸੀਂ ਫੁਕਣ ਦੇ ਕੰਮ ਜ਼ਰੂਰ ਆਉਂਦੀ ਹਾਂ। ਝਗੜਾ ਹਜ਼ਾਰਾਂ ਕਿਲੋਮੀਟਰ ਦੂਰ ਹੋਇਆ ਹੁੰਦਾ, ਸਾਡੀਆਂ ਧਨੌਲੇ ਵਾਲੀਆਂ ਮੋਗੇ ਵਾਲੀਆਂ ਭੈਣਾਂ ਐਵੇਂ ਸ਼ਹੀਦੀ ਦੇ ਜਾਂਦੀਆਂ ਨੇ, ਜਾਂ ਫਿਰ ਆ ਕਾਲਜਾਂ ਦੇ ਮੁੰਡੇ ਜਿਨ੍ਹਾਂ ਨੂੰ ਅਸੀਂ ਬਿਨਾਂ ਟਿਕਟਾਂ ਤੋਂ ਬਿਨਾਂ ਪਾਸਾਂ ਤੋਂ ਆਪਣੀ ਛੱਤ 'ਤੇ ਆਪਣੇ ਸਿਰ 'ਤੇ ਬਿਠਾ ਕੇ ਲੈ ਕੇ ਜਾਂਦੀ ਹਾਂ, ਜਦੋਂ ਕਿਤੇ ਇਹਨਾਂ ਦਾ ਪੇਪਰ ਸਿਲੇਬਸ ਤੋਂ ਬਾਹਰ ਆ ਜੇ ਇਹ ਆ ਕੇ ਸਾਨੂੰ ਅੱਗ ਲਾਉਂਦੇ ਨੇ, ਕਹਿੰਦੇ ਚਲੋ ਬੱਸਾਂ ਫੂਕੀਏ। ਸਮਝ ਨਹੀਂ ਆਉਂਦੀ ਸਾਡੀ ਜਨਤਾ ਅਤੇ ਸਰਕਾਰਾਂ ਸਾਥੋਂ ਕੀ ਚਾਹੁੰਦੀਆਂ ਨੇ। ਮੁੱਕਦੀ ਗੱਲ ਹੈ ਧਰਮਰਾਜ ਜੀ, ਪੰਜਾਬ 'ਚ ਬੱਸਾਂ ਅਤੇ ਬੇਟੀਆਂ ਸਿਰਫ ਫੁਕਣ ਦੇ ਕੰਮ ਆਉਂਦੀਆਂ ਨੇ, ਸਿਰਫ ਫੁਕਣ ਦੇ ਕੰਮ ਆਉਂਦੀਆਂ।
ਉਹ ਜੁਗਨੂੰ ਯਾਰ ਮੈਨੂੰ ਇੱਕ ਗੱਲ ਦੱਸ, ਆਜ਼ਾਦੀ ਤੋਂ ਬਾਅਦ ਆ ਭ੍ਰਿਸ਼ਟਾਚਾਰ ਨੇ, ਘਪਲਿਆਂ ਨੇ, ਰਿਸ਼ਵਤ ਨੇ ਆਪਣੇ ਮੁਲਕ ਦਾ ਕਿੰਨਾ ਕੁ ਨੁਕਸਾਨ ਕਰਤਾ ਹੋਊ?
ਇਹਦੇ ਬਾਰੇ ਮੈਂ ਤੈਨੂੰ ਕੀ ਦੱਸਾਂ, ਇਹ ਤਾਂ ਉਹ ਗੱਲ ਹੋ ਗਈ ਸਾਡੇ ਪਿੰਡ ਵਾਲੇ ਕਸਤੂਰੀ ਬਾਣੀਏ ਦੀ ਦੁਕਾਨ 'ਚ ਹੋ ਗਈ ਚੋਰੀ।
ਕਿਵੇਂ?
ਉਹ ਰਾਤ ਨੂੰ ਚੋਰ ਪਾੜ ਲਾ ਕੇ ਕੰਧ ਭੰਨ ਕੇ ਉਹਦਾ ਗੱਲਾ ਗੁੱਲਾ ਚੱਕ ਕੇ ਲੈ ਗਏ, ਸੌਦਾ ਪੱਤਾ ਖੰਡਾ ਗਏ।
ਅੱਛਾ।
ਅਗਲੇ ਦਿਨ ਕਸਤੂਰੀ ਨੇ ਪੁਲਿਸ 'ਚ ਰਿਪੋਰਟ ਲਿਖਾਤੀ ਅਤੇ ਦੁਕਾਨ ਵੀ ਖੋਲ੍ਹ ਲਈ। ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ, ਸਿਆਲ ਦੇ ਦਿਨ ਸੀ, ਰਿਓੜੀਆਂ ਗੱਚਕ ਵਗੈਰਾ ਸਜਾ ਕੇ ਰੱਖੀ ਹੋਈ। ਲੋਕ ਪਤਾ ਲੈਣ ਆਉਣ ਲੱਗ ਗਏ ਵੀ ਯਾਰ ਕਸਤੂਰੀ ਨਾਲ ਅਫਸੋਸ ਕਰਿਆ ਜੀ, ਸਾਡੇ ਪਿੰਡ ਵਾਲਾ ਸਰਪੰਚ ਵੀ ਪਿਛਲੇ ਜੇ ਪਹਿਰ ਚਲਾ ਗਿਆ, ਕਹਿੰਦਾ ਕਸਤੂਰੀ ਕੋਲੇ ਜਾਇਆ ਜੀ, ਕਹਿੰਦੇ ਚੋਰੀ ਹੋ ਗਈ।
ਅੱਛਾ।
ਉਹ ਜਾਣਸਾਰ ਸਰਪੰਚ ਨੇ ਰਿਓੜੀਆਂ ਵਾਲੀ ਬੋਰੀ 'ਚੋਂ ਭਰੀ ਇੱਕ ਮੁੱਠੀ ਕਸਤੂਰੀ ਦੀ ਗੱਦੀ 'ਤੇ ਬਹਿ ਕੇ ਦੋ ਕੁ ਮੂੰਹ 'ਚ ਪਾ ਕੇ ਕਹਿੰਦਾ ਬਹੁਤ ਮਾੜਾ ਹੋ ਗਿਆ ਯਾਰ, ਕਿੰਨਾ ਕੁ ਨੁਕਸਾਨ ਹੋ ਗਿਆ ਸੇਠ ਸਾਹਿਬ।
ਫਿਰ ਸੇਠ ਕਸਤੂਰੀ ਲਾਲ ਜੀ ਕੀ ਕਹਿੰਦੇ?
ਸਰਪੰਚ ਸਾਹਿਬ ਕੀ ਦੱਸੀਏ, ਅੱਧਾ ਪਿੰਡ ਤਾਂ ਪਤਾ ਲੈ ਗਿਆ, ਅੱਧਾ ਹਜੇ ਸਮਝ ਪਤਾ ਲੈਣ ਆਊ, ਜਿਹੜਾ ਆਉਂਦਾ ਤੁਹਾਡੇ ਵਾਂਗੂ ਰਿਓੜੀਆਂ ਦੀ ਬੋਰੀ 'ਚੋਂ ਮੁੱਠੀ ਭਰ ਕੇ ਦੋ ਕੁ ਮੂੰਹ 'ਚ ਪਾ ਕੇ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ ਸੇਠ ਸਾਹਿਬ। ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ, ਜਦੋਂ ਹਟ ਗਿਆ ਉਦੋਂ ਸਾਹਿਬ ਲਾਵਾਂਗੇ।
ਉਹ ਯਾਰ ਸੇਠ ਕਸਤੂਰੀ ਵਾਲਾ ਨੁਕਸਾਨ ਤਾਂ ਕਿਵੇਂ ਨਾ ਕਿਵੇਂ ਪੂਰਾ ਹੋਜੂ, ਪਰ ਜਿਹੜਾ ਨੁਕਸਾਨ ਆਪਣੇ ਸੱਭਿਆਚਾਰ ਦਾ ਲੱਚਰ ਗੀਤਾਂ ਕਰਕੇ ਹੋਈ ਜਾਂਦਾ, ਇਹਦਾ ਕੀ ਬਣੂ?
ਉਹ ਸੱਭਿਆਚਾਰ ਤਾਂ ਲਹੂ ਲੁਹਾਣ ਹੋਇਆ ਪਿਆ।
ਕਿਵੇਂ?
ਉਹ ਟੀਵੀ ਤੇ ਗਾਣੇ ਦੇਖ ਲੈ ਪੰਜਾਬੀ, ਮਾਰ ਦਿਆਂਗੇ, ਕੁੱਟ ਦਿਆਂਗੇ, ਠਾ ਠੀ ਠੂ, ਜੱਟਾ ਕਰ ਦੂ, ਜੱਟੋ ਕਰ ਦੂ, ਅੱਗਾਂ ਲਾ ਦਿਆਂਗੇ। ਉਹ ਗਾਣੇ ਸੁਣ ਕੇ ਤਾਂ ਇਹ ਲੱਗਦਾ ਜਿਵੇਂ ਜੱਟਾਂ ਤੇ ਕੋਈ ਕਾਨੂੰਨ ਲਾਗੂ ਹੀ ਨਹੀਂ ਹੁੰਦਾ। ਮੈਂ ਇਹੋ ਜਿਹੇ ਗੀਤ ਲਿਖਣ ਗਾਉਣ ਵਾਲੇ ਗਾਇਕਾਂ ਅਤੇ ਗੀਤਕਾਰ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਕਿ ਮੇਰੇ ਨਾਲ ਚੱਲੋ, ਪੂਰਾ ਪੰਜਾਬ ਘੁੰਮਾਂਗੇ, ਮੈਨੂੰ ਦਿਖਾਓ ਕਿ ਟੈਲੀਵਿਜ਼ਨ ਦੇ ਗੀਤਾਂ ਜਿਹੜਾ ਤੁਸੀਂ ਜੱਟ ਦਿਖਾਉਂਦੇ ਹੋ ਉਹ ਕਿਹੜੇ ਪਿੰਡ ਰਹਿੰਦਾ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਹੇ ਮੇਰੇ ਗਾਇਕ ਅਤੇ ਗੀਤਕਾਰ ਭਰਾਓ, ਗੀਤਾਂ 'ਚ ਅਸਲੀ ਪੰਜਾਬ ਦਿਖਾਓ, ਜੇ ਸਾਡੀ ਨਵੀਂ ਪੀੜ੍ਹੀ ਨੂੰ ਸਹੀ ਰਸਤਾ ਨਹੀਂ ਦੱਸ ਸਕਦੇ ਤਾਂ ਘੱਟੋ ਘੱਟ ਗਲਤ ਰਾਹਾਂ 'ਤੇ ਨਾ ਪਾਓ। ਕਹਿੰਦੇ ਹੋ ਗਿਆ ਜੱਟ ਚੜਾਈਆਂ ਤੇ, ਹਰ ਦੂਜਾ ਗੀਤ ਲੜਾਈਆਂ ਤੇ, ਸਮਝ ਨਹੀਂ ਆਉਂਦੀ ਕਾਤੋਂ ਗਾਇਕਾਂ ਗੀਤਕਾਰਾਂ ਨੇ, ਸਮਝ ਨਹੀਂ ਆਉਂਦੀ ਕਾਤੋਂ ਗਾਇਕਾਂ ਗੀਤਕਾਰਾਂ ਨੇ, ਚੰਦਰੇ ਜ਼ਮਾਨੇ ਦੇ ਮਾਹੌਲ ਚੱਕ ਲੈ, ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ, ਗੁੰਦੀਆਂ ਦੀ ਥਾਂ ਤੇ ਪਸਤੌਲ ਚੱਕ ਲੈ, ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ, ਗੁੰਦੀਆਂ ਦੀ ਥਾਂ ਤੇ ਪਸਤੌਲ ਚੱਕ ਲੈ। ਕਦੇ ਗਲਾਸੀ ਖੜਕੇ ਨਾ, ਜੋ ਗੀਤਾਂ 'ਚ ਨਜ਼ਰੀ ਪੈਂਦਾ ਏ ਉਹ ਜੱਟ ਕਿਹੜੇ ਪਿੰਡ ਰਹਿੰਦਾ ਏ, ਜੱਟਾਂ ਦਿਆਂ ਚੁੱਲ੍ਹਿਆਂ 'ਚ ਮੱਚਦੀ ਨਾ ਅੱਗ, ਜੱਟਾਂ ਦਿਆਂ ਚੁੱਲ੍ਹਿਆਂ 'ਚ ਮੱਚਦੀ ਨਾ ਅੱਗ, ਪਰ ਸਿੰਗਰਾਂ ਨੇ ਜੱਟਾਂ ਦੇ ਮਖੌਲ ਚੱਕ ਲਏ, ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ, ਕੁੰਬੀਆਂ ਦੀ ਥਾਂ ਤੇ ਪਸਤੌਲ ਚੱਕ ਲਏ, ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ, ਤੌਲ ਚੱਕ ਲੈ। ਪੁੱਤ ਵੈਲੀ ਨੇ ਜਾ ਵੇਲੇ ਨੇ ਜਾ ਠੇਕਿਆਂ ਤੇ ਜਾ ਥਾਣਿਆਂ ਜਾ ਵਿੱਚ ਕਚਹਿਰੀਆਂ ਮੇਲੇ ਨੇ ਬਸ ਤਰਸ ਕਰੋ ਹੁਣ ਜੱਟਾਂ ਤੇ ਲਾਓ ਮੱਲਮ ਉਹਦਿਆਂ ਫੱਟਾਂ ਤੇ ਕਰਜ਼ੇ ਚ ਜੀ ਦਾ ਵਾਲ ਵਾਲ ਕਰ ਜਾਈ ਹੋਇਆ ਕਰਜ਼ੇ ਚ ਜੀ ਦਾ ਵਾਲ ਵਾਲ ਕਰ ਜਾਈ ਹੋਇਆ ਉਹਨੇ ਕਿਵੇਂ ਭੰਗੜੇ ਚ ਢੋਲ ਚੱਕ ਲਏ ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ ਕੁੰਬੀਆਂ ਦੀ ਥਾਂ ਤੇ ਬਸ ਢੋਲ ਚੱਕ ਲਏ ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ ਕੁੰਬੀਆਂ ਦੀ ਥਾਂ ਤੇ ਬਸ ਢੋਲ ਚੱਕ ਲਏ ਚੰਡੀਗੜ੍ਹ ਕਰੇ ਆਸ਼ਕੀ ਵਿੱਚ ਮਹਿੰਗੀਆਂ ਕਾਰਾਂ ਦੇ ਉਹਦੇ ਹੱਥ ਤਾਂ ਦਾਤੀ ਖੁਰਪੇ ਸ਼ੌਕ ਨਹੀਂ ਹਥਿਆਰਾਂ ਦੇ ਇਹ ਛੋਟੇ ਮਨ ਦਾ ਵਹਿਮ ਹੈ ਚੰਡੀਗੜ੍ਹ ਚੱਕਦਾ ਟਾਈਮ ਹੈ ਸੜਕਾਂ ਤੇ ਮਾਨਾ ਉਹ ਤਾਂ ਨਾਰੇ ਲਾਉਂਦਾ ਫਿਰੇ ਸੜਕਾਂ ਤੇ ਮਾਨਾ ਉਹ ਤਾਂ ਨਾਰੇ ਲਾਉਂਦਾ ਫਿਰੇ ਬਸ ਮੰਡੀਆਂ ਜੋ ਸਾਡੇ ਕੋਈ ਚੌਲ ਚੱਕ ਲਏ ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ ਕੁੰਬੀਆਂ ਦੀ ਥਾਂ ਤੇ ਬਸ ਤੌਲ ਚੱਕ ਲਏ ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ ਕੁੰਬੀਆਂ ਦੀ ਥਾਂ ਤੇ ਬਸ ਤੌਲ ਚੱਕ ਲਏ ਗੀਤਾਂ ਵਿੱਚ ਗੋਲੀਆਂ ਦੇ ਪੈਂਦੇ ਨੇ ਪਟਾਕੇ ਕੁੰਬੀਆਂ ਦੀ ਥਾਂ ਤੇ ਪਸਤੌਲ ਚੱਕ ਲੈ।